मन च आया मना कि उस गुरु के दर्शन पाइए। भाई माधो पूछा ते उस गुरु के प्रचारक ने सिद्धवान सिख ने कहा मां गुरु अर्जुन देव सच्चे पातशाह शहीद हो गए ते पुछ दिए माई हुण उस प्यारे दे दीदार किस रूप विच। कहन लगे छठम पीर धन गुरु हरगोबिंद साहिब गुरु नानक साहिब दे तख्त दे मालक बने ने। अज कल वह अमृतसर साहिब की धरती ते भाग फैलांदे ने। माई ने अगो कुछ नहीं कहा, चुप करके अपने घर आ गई। अपने हाथी उन्हें बस्तर तैयार किया ते गुरमुख कपड़ा तैयार करदिया भी मां दे मुख विच केवल शब्द गुरु गुरु सी। गुरु गुरु जपदिया वाहिगुरु जपदिया उन्हें कपड़ा तैयार किया ते नाल अपने पुत्र नूं कहा बेटा सेवा राम कदी गुरु हरगोबिंद साहिब दे चरणा विच आपां जुड़ के अरदास कर दईए ते सच्चे पातशाह आउण। मेरी होर कोई संसार विच इच्छा कामना नहीं, सिर्फ इको मन की बेबलता है कि छठम पीर मेरे घर आए। मैं अपने हथां नाल मरन तो पहला पहला धन गुरु हरगोबिंद साहिब कृपालू के चरणा विच अपने वालों चोला पेर कर सका। हकीकत एवे बाबा फरीद साहब की इस तुक के अर्थ बिल्कुल टुकणगे कि रत्ते इश खुदाए रंग दीदार के। प्यारे दे दर्शना लई एक बेबलता है, एक पासे बजुर्गी दूजे पासे प्यारा कितनी दूरी ते। जदों माई ने लोकां विच ए गल प्रचलित कर दिती कि धन गुरु हरगोबिंद साहिब लई मैं बस्तर तैयार कीते ने, मेरे सच्चे पातशाह आउणगे मेरे घर विचों बस्तर लै के जरूर जाणगे, मैं अपनियां अखां नाल उहनां दे तन ते पाए हुए कपड़ा देखना, बस्तर उहनां दे तन ते पाए हुए देखना चाहनी है। उस वेले लोकां ने मजाक उड़ाया, कईयां ने यह भी शब्द कहे सन कि माई की उम्र ज्यादा हो चुकी है, गुरु हरगोबिंद साहिब दा बस्तर कपड़ा लैण वास्ते इत्थे आउणगे। सच जाणियो गुरमुखो, प्रेम विच भिज्जे होए कल भी मैं बेनती कीती सी, बुद्धि दे तल ते जीण वाले नूं की पता प्रेम दा रस की है। बुद्धि जिथे खत्म हुंदी है उत्थों प्रेम की खेड शुरू हुंदी है। जिथे दुनिया दीआं चलाकियां चतुराईआं विकदीआं ने उत्थों इश्क करन वालियां दा जीवन आरंभ हुंदा है। जिथे दुनिया दीआं टुचरां मुकदीआं ने सच जाणो उत्थों सिदक वालियां दी जिंदगी प्रारंभ हुंदी है। लोकां कहा माई कमली हो गई, इस उम्र विच गुरु हरगोबिंद साहिब इत्थे आउणगे इहदे बस्तर लैण वास्ते। मुंडे ने पुत्र ने कारा के कहा मां बाहर ना गल करिया कर, लोग मैनूं मजाक करदे ने कहिंदे ने तेरी माई दा दिमाग ठीक है, गुरु हरगोबिंद साहिब दा कोई प्रोग्राम नहीं, उन्हां ने कश्मीर दी धरती ते की लैण आउणा है। माई ने इक्को गल के कहन लगी पुत्र सच जाणी मेरा हिरदा पुकार के कहिंदा है कि मेरा कृपालू दाता मेरी बेनती सुन के जरूर आएगा, गुरु हरगोबिंद साहिब जरूर आउणगे। ते सच जाणो ये वेदना ऐसी सी जिहड़ी बाबा फरीद जी ने अपनी बाणी विच पहला दर्ज कर दिती है। जदों किसे दे अंदर तां है शरीर ढलदा पिया, दर्शना की तरफ है, ते बाबा जी दा सिख बचन पाड़ने शरीर ते ओही उडेपा जिहदा जिक्र उहनां बाणी विच कीता, ते अंदर दी तड़प भी ओह माई दे अंदर जिहड़ी बाबा फरीद दे अमृत सलोक विचों निकलदी है। बचन ने कि तन सुका पिंजर थिया तलिया खुंडै कांग। उस माई दा तन भी जे झाती मार के देखो सुख के पिंजर हो चुका है। हुण इत्थे तलिया कुंडै कांग जो शब्द है, कांग दे अर्थ आम तौर ते चित्रकारा ने कीते नहीं कि बाबा फरीद जी की तस्वीर बनाई ते कां जिहड़े ने उहनां दे मास नूं नोचदे पए। आप सियाणे बैठे हो, कई शब्द गुरु ग्रंथ साहिब च प्रतीक वजों वरते ने पर उहनां दे भाव अर्थ कुछ होर। कां दा अर्थ केवल उत्थे इह नहीं कि बाबा फरीद जी दीआं तलियां दा मास जो है वह कां चूण चूण के खांदा है। कां दा अर्थ मन भी है, कां दा अर्थ बुढ़ेपा भी है, ते कां दा अर्थ काल समा भी कीता है। जदों असीं बाबा कबीर जी दा वचन पढ़ने आ उड़ो ना कागा कारे देख मिली जै अपने राम प्यारे, उत्थे अर्थ है कि कां विच टिका नहीं। कह लगे हे काले कावां जे तू उड़ना ही है ते उस पासे नूं उड़ जिधर मेरे प्यारे दे आउण दी खबर है, ਇਹਦਾ ਭਾਵ ਅਰਥ ਹੈ ਹੇ ਕਾਲੇ ਮਨਾ, ਕਈ ਜਨਮਾਂ ਦੀ ਕਾਲਖ ਲੈ ਕੇ ਬੈਠਿਆ ਤੇਰੇ ਵਿੱਚ ਭਟਕਣਾ ਹੈ, ਤੂੰ ਟਿਕਦਾ ਨਹੀਂ। ਜੇ ਤੇਰਾ ਉੱਡਣ ਦਾ ਹੀ ਚਿੱਤ ਕਰਦਾ ਹੈ ਤੇ ਪਦਾਰਥਾਂ ਵੱਲ ਨਾ ਉੱਡ, ਉੱਡ ਉਸ ਪਾਸੇ ਜਿਸ ਪਾਸੋਂ ਮੇਰੇ ਪਿਆਰੇ ਦੇ ਆਉਣ ਦੀ ਸੋਇ ਮਿਲੀ। ਉੱਡੋ ਨਾ ਕਾਗਾ ਤਾਰੇ, ਵੇਖ ਮਿਲੀ ਜੈ ਆਪਣੇ ਰਾਮ ਪਿਆਰੇ। ਹੁਣ ਜਦੋਂ ਇਹਦੇ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਕੀਤੇ ਕਿ ਤਨ ਸੁੱਕਾ, ਸਰੀਰ ਇਹੋ ਜਿਹਾ ਬਣ ਗਿਆ ਬੁਢੇਪੇ ਕਰਕੇ ਤਨ ਸੁੱਕ ਗਿਆ ਹੈ। ਤੇ ਇੱਕ ਮੈਂ ਕੱਲ ਵੀ ਬੇਨਤੀ ਕੀਤੀ ਸੀ ਸ਼ਾਇਦ ਕਿ ਵਾਸ਼ਨਾ ਬੁਢੇਪੇ ਦੇ ਨਾਲ ਵਾਸ਼ਨਾ ਕਦੀ ਬੁੱਢੀ ਨਹੀਂ ਹੋਈ। ਚੇਤੇ ਰੱਖਿਓ ਜੇ ਬੁਢੇਪੇ ਵਿੱਚ ਵਾਸ਼ਨਾ ਕਦੀ ਕਮਜ਼ੋਰ ਨਹੀਂ ਪੈਂਦੀ, ਤਨ ਦਾ ਬੁਢੇਪਾ ਭਾਵੇਂ ਆ ਜਾਏ ਪਰ ਅੰਦਰ ਦੀ ਸਿੱਖ ਵੀ ਕਦੀ ਕਮਜ਼ੋਰ ਨਹੀਂ ਪੈਂਦੀ, ਅੰਦਰ ਦੀ ਪ੍ਰੀਤ ਕਦੀ ਪਤਲੀ ਨਹੀਂ ਪੈਗੀ। ਸ਼ਬਦ ਵਰਤੇ ਨੇ ਤਨ ਸੁੱਕਾ, ਸਮੇਂ ਨੇ ਮੇਰੇ ਤਨ ਨੂੰ ਬਿਲਕੁਲ ਸੁਕਾ ਦਿੱਤਾ ਹੈ। ਪਿੰਜਰ ਥੀਆ, ਪਿੰਜਰ ਬਣ ਗਿਆ ਹੈ, ਹੱਡੀਆਂ ਦਿਸਦੀਆਂ ਨੇ, ਤਲੀਆਂ ਖੁੰਡੇ ਕਾਗ, ਕਾਗ ਦਾ ਅਰਥ ਕਾਲ ਹੈ, ਸਮਾਂ ਹੈ। ਭਾਈ ਵੀਰ ਸਿੰਘ ਅਰਥ ਕਰ ਰਹੇ ਨੇ ਕਿ ਸਮੇਂ ਦੇ ਕਾਂ ਨੇ ਮੇਰੇ ਤਨ ਦੇ ਜਿਸਮ ਨੂੰ ਨੋਚ ਦਿੱਤਾ ਹੈ ਤੇ ਬਿਲਕੁਲ ਪਿੰਜਰ ਬਣ ਗਿਆ। ਤਨ ਸੁੱਕਾ, ਪਿੰਜਰ ਥਿਦਾ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ, ਅਜੇ ਤੱਕ ਪਿਆਰਾ ਆਇਆ ਨਹੀਂ। ਫਿਰ ਅਗਲਾ ਬਚਨ ਨਾ ਕੀਤਾ ਕਾਗਾ, ਹੇ ਕਾਲ, ਹੇ ਸਮੇਂ, ਹੇ ਕਾਂ, ਮੇਰੇ ਸਾਰੇ ਤਨ ਨੂੰ ਤੂੰ ਨਿਢਾਲ ਕਰ ਦੇ। ਮੇਰੇ ਪੈਰ ਭਾਵੇਂ ਨਾ ਚੱਲਣ, ਮੈਂ ਸਬਰ ਕਰ ਲਵਾਂਗਾ। ਮੇਰੇ ਹੱਥਾਂ ਨੂੰ ਭਾਵੇਂ ਲੋਟਾ ਸਰਾਣੇ ਪਿਆ ਹੋਇਆ ਸੈਂਕੜੇ ਕੋਲ ਦੂਰ ਦਿਸੇ, ਮੈਂ ਇਹ ਵੀ ਬਰਦਾਸ਼ਤ ਕਰ ਲਵਾਂਗਾ। ਕਹਿਣ ਲੱਗੇ ਮੇਰੇ ਹੱਥ ਰਹਿ ਜਾਣ, ਪੈਰ ਰਹਿ ਜਾਣ, ਕੰਨ ਰਹਿ ਜਾਣ, ਮੇਰੀ ਜੀਭ ਵੀ ਰਹਿ ਜਾਏ, ਪਰ ਹੇ ਸਮੇਂ, ਹੇ ਵਕਤ, ਹੇ ਕਾਲ, ਇੱਕ ਕਿਰਪਾ ਕਰੀ, ਮੇਰੇ ਦੀਦਿਆਂ ਦੀ ਜੋਤ ਨਾ ਜੇ ਖੋ ਕੇ ਲੈ ਜਾਈ, ਕਿਉਂਕਿ ਮੈਨੂੰ ਅਜੇ ਵੀ ਪਿਆਰੇ ਦੇ ਆਉਣ ਦੀ ਤਾਂਘ ਹੈ। ਜੇ ਆ ਗਿਆ ਮੇਰੀਆਂ ਅੱਖਾਂ ਉਹਦੇ ਦੀਦਾਰ ਕਰ ਲੈ। ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਕਾਗਾ, ਕਰਮ ਢੰਡੋਲਿਆ ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ। ਦੋਨੋਂ ਪੱਖ ਆਪਾਂ ਲੈਣੇ ਨੇ, ਸ਼ਬਦ ਦੀ ਵਿਚਾਰ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੁਰਖ। ਰਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਕਾਗਾ ਕਰਮ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਮੈਨਾ ਮਤ ਛੋਇਓ ਫਿਰ ਦੇਖਣ ਕੀ ਆਸ। ਮੈਨੂੰ ਅਜੇ ਪਿਆਰੇ ਦੇ ਦੇਖਣ ਦੀ ਤਾਂਘ ਹੈ। ਤੇ ਜਿਹੜਾ ਇਸ਼ਕ ਵਿੱਚ ਰਤਾ ਹੈ ਉਹ ਤਾਂ ਬੇਨਤੀ ਕਰਕੇ ਕਹਿੰਦਾ, ਬਹੁਤੇ ਫੇਰ ਭੈ ਕਿਰਪਨ ਕੋ, ਅੱਜ ਉਸ ਮਾਨ ਦੀ ਅਵਸਥਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਬਹੁਤੇ ਫੇਰ ਭੈ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਹੋ ਦਿਆਲ, ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ। ਅੱਜ ਅੰਦਰ ਦੀ ਬੇਬੋਤਾ ਹੈ, ਓਹਾ ਪ੍ਰੇਮ ਪ੍ਰੀ ਕਣਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਮੈਨੂੰ ਸੋਨਾ ਨਹੀਂ ਚਾਹੀਦਾ, ਹੀਰੇ ਨਹੀਂ ਚਾਹੀਦੇ, ਮੋਤੀ ਨਹੀਂ ਚਾਹੀਦੇ, ਕੇਵਲ ਚਾਹੀਦਾ ਹੈ ਓਹਾ ਪ੍ਰੇਮ ਪ੍ਰੀ ਪਿਆਰੇ ਦਾ ਪਿਆਰ। ਓਹਾ ਪ੍ਰੇਮ ਪ੍ਰੀ ਕਣਕ ਮਾਨਕ ਗਜ ਮੋਤੀਆਂ ਲਾਲਨ ਨਾ 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 ਨਹਿ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਾਹੀ, ਚਰਨਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇ, ਬੰਦਗੀ ਕਰਨ ਵਾਲਿਆਂ ਦੀ ਸਦਕ ਬਖਸ਼। ਬਾਈ ਨੇ ਜਦੋਂ ਬੇਨਤੀ ਕੀਤੀ, ਪੁੱਤਰ ਮੇਰੀ ਗੱਲ ਤੇ ਤੂੰ ਯਕੀਨ ਕਰੀ, ਤਨ ਗੁਰੂ ਹਰਗੋਬਿੰਦ ਸਾਹਿਬ ਜ਼ਰੂਰ ਆਉਣਗੇ, ਤੇ ਜਿਉਂ ਜਿਉਂ ਪਿਆਰੇ ਦੀ ਬੇਬਲਤਾ ਅੰਦਰ ਪ੍ਰਗਟ ਹੁੰਦੀ ਏ, ਸੱਚ ਜਾਣੋ ਇਸ ਪਿਆਸ ਦਾ ਰਸ ਹੀ ਕੁਝ ਹੋਰ ਹੈ। ਅਸਲ ਵਿੱਚ ਸਰੀਰ ਦੀ ਪਿਆਸ ਲੱਗੇ ਜਿੱਥੋਂ ਮੈਂ ਆਰੰਭਤਾ ਕੀਤੀ ਹੈ, ਪਾਣੀ ਦੀ ਪਿਆਸ ਬੰਦੇ ਨੂੰ ਮੌਤ ਦੇ ਮੂੰਹ ਵੀ ਸਰ ਦਿੰਦੀ ਹੈ, ਰੱਬ ਨੂੰ ਮਿਲਣ ਦੀ ਪਿਆਸ ਬੰਦੇ ਨੂੰ ਸਦੀਵ ਕਾਲ ਲਈ ਜੀਵਨ ਬਖਸ਼ ਦਿੰਦੀ। ਉਸ ਪਿਆਸ ਵਿੱਚ ਕਿੰਨਾ ਕੁ ਆਨੰਦ ਹੈ, ਕਿੰਨਾ ਕੁ ਸੁੱਖ ਹੈ। ਤੇ ਜਿਹਦੇ ਅੰਦਰ ਇਹ ਪਿਆਸ ਹੈ ਉਹਦਾ ਅੰਦਰ ਸੱਚ ਜਾਣੋ ਕਦੀ ਅੱਕਦਾ ਨਹੀਂ, ਥੱਕਦਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਪਿਆਰਾ ਬਚਨ ਕਿਹਾ ਹੈ, ਕਹਿਣ ਲੱਗੇ ਲੋਕੀ ਕਮਰੇ ਕਹਿੰਦੇ ਨੇ ਜਿਹੜੇ ਇਸ਼ਕ ਵਿੱਚ ਰਹਿੰਦੇ ਨੇ, ਕਹਿਣਗੇ ਵਾਰ ਵਾਰ ਇੱਕੋ ਗੱਲ ਕਿਉਂ। ਭਾਈ ਸਾਹਿਬ ਕਹਿੰਦੇ ਨੇ ਮੱਛੀ ਪਾਣੀ ਵਿੱਚ ਰਹਿੰਦੀ ਹੈ, ਕਦੀ ਕੋਈ ਇਹ ਬੰਦਾ ਕਹੇ ਮੱਛੀ ਕਈ ਪੁਸ਼ਤਾਂ ਤੋਂ ਕਈ ਸਦੀਆਂ ਤੋਂ ਜਿਸ ਦਿਨ ਰੱਬ ਨੇ ਤੈਨੂੰ ਸਿਰਜਿਆ ਤੇ ਪਾਣੀ ਬਣਾਇਆ ਤੂੰ ਪਾਣੀ ਵਿੱਚ ਰਹਿੰਦੀ, ਕਦੀ ਤੇਰਾ ਚਿੱਤ, ਕਦੀ ਤੇਰਾ ਮਨ, ਕਦੀ ਤੇਰਾ ਅੰਦਰ ਇਸ ਪਾਣੀ ਤੋਂ ਉਕਤਾਇਆ ਨਹੀਂ, ਕਦੀ ਤੇਰਾ ਚਿੱਤ ਨਹੀਂ ਕੀਤਾ ਮੈਂ ਪਾਣੀ ਨੂੰ ਛੱਡ ਕੇ ਬਾਹਰ ਕਿਸੇ ਬਾਗ ਦੀ ਸੈਰ ਕਰਾਂ, ਕਿਸੇ ਪਹਾੜ ਦੇ ਸ਼ਿਖਰ ਤੇ ਜਾਵਾਂ, ਕਹਿਣ ਲੱਗੇ ਮੱਛੀ ਸਦੀਆਂ ਤੋਂ ਪਾਣੀ ਵਿੱਚ ਰਹਿੰਦੀ ਏ, ਸਾਰੀ ਜ਼ਿੰਦਗੀ ਪਾਣੀ ਵਿੱਚ ਏ, ਪਰ ਪਾਣੀ ਵਿੱਚ ਰਹਿ ਕੇ ਵੀ ਉਹਦਾ ਪਾਣੀ ਨਾਲ ਕਦੀ ਪਿਆਰ ਨਹੀਂ ਜੇ ਘਟਿਆ। ਕਮਲ ਦਾ ਫੁੱਲ ਖਿੜਦਾ, ਭਵਰੇ ਆ ਕੇ ਬਹਿੰਦੇ ਨੇ, ਕਮਲ ਦਾ ਫੁੱਲ ਪੰਖੜੀਆਂ ਸਮੇਟਦਾ, ਭਵਰੇ ਖਤਮ ਹੋ ਜਾਂਦੇ ਨੇ, ਪਰ ਕਦੀ ਵੀ ਭਵਰਿਆਂ ਨੇ ਇਹ ਨਹੀਂ ਕਿਹਾ ਕਿ ਅੱਜ ਤੋਂ ਬਾਅਦ ਕਮਲ ਦੇ ਫੁੱਲ ਭੁੱਲ ਹੀ ਜਾਣਾ। ਉਹ ਅੱਜ ਤੱਕ ਅੱਕੇ ਹੀ ਨਹੀਂ, ਭਾਵੇਂ ਫੁੱਲ ਨੇ ਉਹਨਾਂ ਨੂੰ ਮੌਤ ਦੀ ਝੋਲੀ ਵਿੱਚ ਪਾਇਆ, ਉਹ ਤਾਂ ਵੀ ਫੁੱਲ ਤੋਂ ਕੁਰਬਾਨ ਪਏ ਹੁੰਦੇ। ਪੰਛੀ ਆਕਾਸ਼ ਵਿੱਚ ਰੋਜ਼ ਉੱਡਦਾ, ਕਦੀ ਕਿਸੇ ਪੰਛੀ ਨੇ ਨਹੀਂ ਕਿਹਾ ਅੱਜ ਮੈਂ ਆਕਾਸ਼ ਵਿੱਚ ਨਹੀਂ ਉੱਡਣਾ। ਕਈ ਸਾਲ ਹੋ ਗਏ ਉੱਡਦਿਆਂ, ਆਕਾਸ਼ ਵਿੱਚ ਉੱਡਦੇ ਕੋਈ ਪੰਛੀ ਤ੍ਰਿਪਤ ਨਹੀਂ, ਪਾਣੀ ਵਿੱਚ ਪਈ ਕੋਈ ਮੱਛੀ ਤ੍ਰਿਪਤ ਨਹੀਂ, ਉਹਦੀ ਪਿਆਸ ਹੋਰ ਵੱਧ ਰਹੀ ਹੈ। ਪਿਆਰਿਓ, ਹਰ ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਕੁਰਬਾਨ ਹੋ ਜਾਂਦਾ ਹੈ, ਪਰ ਤ੍ਰਿਪਤੀ ਨਹੀਂ। ਜਿਸ ਗੁਰਮੁਖ ਦੇ ਅੰਦਰ ਰੱਬ ਨੂੰ ਮਿਲਣ ਦਾ ਇਸ਼ਕ ਤੇ ਉਹਦੇ ਦੀਦਾਰ ਦੀ ਤਾਂਘ ਵਿੱਚ ਬੈਠਾ ਹੈ, ਸਰੀਰ ਤਾਂ ਢਲ ਜਾਏਗਾ ਪਰ ਉਹਦੇ ਅੰਦਰ ਵਾਲਾ ਨੇਹ ਕਦੀ ਵੀ ਪੁਰਾਣਾ ਨਹੀਂ ਹੁੰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ਼ ਘਟੈ ਪ੍ਰੀਤ ਨਾ ਪਤੰਗ ਕੀ। ਕਦੇ ਪਤੰਗੇ ਸੜਦੇ ਹੋਏ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਅਸੀਂ ਲਾਈਟ ਕੋਲ ਨਹੀਂ ਜਾਣਾ, ਦੀਵੇ ਕੋਲ ਨਹੀਂ ਜਾਣਾ। ਕਹਿਣ ਲੱਗੇ ਸਰਲ ਨਿਵਾਸ ਜੈਸੀ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ਼ ਘਟੈ ਪ੍ਰੀਤ ਨਾ ਪਤੰਗ ਕੀ। ਉਸ ਸਬਾਸ ਜੈਸੇ ਤ੍ਰਿਪਤ ਨਾ ਮਧਬ ਕੋ, ਉਡਤ ਆਸ ਨਾ ਘਟੈ ਨਾ ਬੇਹੰਗ ਕੀ। ਅਖੀਰ ਤੇ ਉਹ ਬਚਨ ਕਹਿਣ ਲੱਗੇ, ਘਟਾ ਕਨ ਘੋਰ ਮੋਰ ਚਾਤਰਕ ਹਿਰਦੈ ਉਲਾਸ, ਨਾਦ ਬਾਤ ਸੁਣ ਰੱਤ ਘਟੈ ਨਾ ਪੁਰੰਗ ਕੀ। ਤੈਸੇ ਪ੍ਰੈ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ। ਉਹਨਾਂ ਦੇ ਅੰਗ ਅੰਗ ਵਿੱਚ ਪਿਆਰੇ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਂਦੀ। ਬਜ਼ੁਰਗ ਮਾਈ ਇੱਕ ਅਰਦਾਸ ਕਰਕੇ ਬਹਿ ਗਈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਗੁਰਮੁਖ ਸਾਖੀ ਸੁਣਾ ਰਹੇ ਸਨ, ਇਹ ਵੀ ਉਸੇ ਇਲਾਕੇ ਦੀ ਘਟਨਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ, ਇਸ ਬੁੱਢੀ ਦੀ ਆਵਾਜ਼ ਦਾ ਲੋਕਾਂ ਮਜ਼ਾਕ ਉਡਾਇਆ, ਤੁਸੀਂ ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਧਲਕ ਬਖਸ਼ ਦਿਓ। ਗੁਰਮੁਖੋ, ਸਮਾਂ ਲੰਘਿਆ, ਮੇਰੇ ਕਿਰਪਾਲੂ ਦਾਤਾ, ਛੱਠਮ ਪੀਰ, ਭਾਰੀ ਗੁਰੂ, ਪਰਉਪਕਾਰੀ ਗੁਰੂ ਤੇ ਪ੍ਰੇਮੀਆਂ ਨੂੰ ਸੀਨੇ ਨਾਲ ਲਾਉਣ ਵਾਲੇ ਸੱਚੇ ਪਾਤਸ਼ਾਹ, ਅੰਮ੍ਰਿਤਸਰ ਦੀ ਧਰਤੀ ਤੋਂ ਕਸ਼ਮੀਰ ਦੀ ਧਰਤੀ ਨੂੰ ਚੱਲ ਪਏ। ਜਦੋਂ ਕਸ਼ਮੀਰ ਵਿੱਚ ਇਹ ਖਬਰ ਪਹੁੰਚੀ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਇਸ ਧਰਤੀ ਤੇ ਰਹਿਮਤਾਂ ਵਰਸਾਉਣ ਆਏ ਨੇ, ਤੇ ਕਿਸੇ ਨੇ ਜਾ ਕੇ ਇਹ ਵੀ ਦੱਸ ਦਿੱਤਾ, ਭਾਈ ਸੇਵਾ ਰਾਮ, ਸੁਣਿਆ ਹੈ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਉਣ ਆ ਰਹੇ। ਭਾਈ ਸੇਵਾ ਰਾਮ ਨੇ ਜਾ ਕੇ ਮਾਈ ਨੂੰ ਦੱਸਿਆ, ਮਾਂ, ਕਿ ਜਿਸ ਸੱਚੇ ਪਾਤਸ਼ਾਹ ਲਈ ਤੂੰ ਰੋਜ਼ ਅਰਦਾਸਾਂ ਕਰਨੀ ਹੈ, ਅੱਜ ਮੀਰੀ ਪੀਰੀ ਦਾ ਦਾਤਾ ਬੇਪਰਵਾਹ ਗੁਰੂ ਇਸ ਕਸ਼ਮੀਰ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਉਣ ਆਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਬਿਨਾਂ ਕਿਸੇ ਤੋਂ ਪੁੱਛਣ ਦੇ ਉਸ ਮਾਈ ਦੇ ਘਰ ਆਪ ਚੱਲ ਕੇ ਗਏ। ਪਿਆਰਿਓ, ਅੰਦਰ ਦਾ ਇਸ਼ਕ ਹੋਵੇ ਸਹੀ, ਅੰਦਰ ਦਾ ਪਿਆਰ ਹੋਵੇ ਸਹੀ, ਤੇ ਪਿਆਰਾ ਕਿਉਂ ਨਹੀਂ ਆ ਕੇ ਰਹਿਮਤਾਂ ਵਰਸਾਏਗਾ? ਕਿਉਂਕਿ ਜਦੋਂ ਅੰਦਰ ਆਪਣੀ ਦੁਬਦਾ ਵਿੱਚ ਹੋਵੇ, ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ, ਪਤਾ ਨਹੀਂ ਮੇਰ ਹੋਵੇਗੀ ਕਿ ਨਹੀਂ ਹੋਵੇਗੀ। ਨਹੀਂ, ਸੱਚ ਜਾਣਿਓ, ਦੁਬਦਾ ਤੇ ਭਰਮ ਵਿੱਚ ਪਏ ਹੋਏ ਹਿਰਦੇ ਕਦੀ ਵੀ ਜਗਿਆਸੂ ਨਹੀਂ ਬਣ ਸਕਦੇ। ਜਿਹੜਾ ਇੱਕ ਪਾਸੇ ਲੱਗ ਜਾਏ ਕਿ ਉਹਨੇ ਆਉਣਾ ਹੀ ਆਉਣਾ ਹੈ, ਜਿਸ ਨੂੰ ਕੱਲ ਤੱਕ ਲੋਕ ਮਜ਼ਾਕ ਕਰਦੇ ਸਨ, ਨਾਮ ਸੀ ਮਾਈ ਭਾਗ ਭਰੀ, ਅੱਜ ਉਹਦੇ ਭਾਗ ਜਾ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਦੇ ਘਰ ਵੀ ਜਾ ਪਹੁੰਚੇ, ਆਵਾਜ਼ ਦਿੱਤੀ, ਮਾਂ, ਸ਼ਬਦ ਸੁਣਿਆ। ਬਜ਼ੁਰਗ ਮਾਈ ਬਾਹਰ ਆਈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਸਿੱਖ ਸੰਗਤ ਮਾਤਾ ਦੇ ਘਰ ਆ ਪਹੁੰਚੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਮੇਰਾ ਦੇ ਦਾਤੇ, ਉਹਨਾਂ ਲਈ ਸੋਹਣਾ ਆਸਣ ਬਣਾ ਕੇ ਜਦੋਂ ਬਿਰਾਜਮਾਨ ਹਜ਼ੂਰ ਹੋਏ ਨੇ ਤੇ ਆਵਾਜ਼ ਦਿੱਤੀ, ਮਾਂ ਦਾ ਅਸਲ ਵਿੱਚ ਗਲਾ ਰੁਕ ਚੁੱਕਾ ਸੀ। ਸੱਚ ਜਾਣੋ, ਪਿਆਰ ਕਰਨ ਵਾਲੇ ਦੀਆਂ ਅੱਖਾਂ ਹੀ ਪ੍ਰਬੋਲਦੀਆਂ ਨੇ, ਉਹਦੇ ਗਲੇ ਦਾ ਬੋਲ ਖਤਮ ਹੋ ਜਾਂਦਾ ਹੈ। ਅੱਖਾਂ ਵਿੱਚੋਂ ਛਮ ਛਮ ਕਰਕੇ ਨੀਰ ਵਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਮਾਂ, ਤੁਸੀਂ ਯਾਦ ਕੀਤਾ, ਅਸੀਂ ਆ ਪਹੁੰਚੇ, ਲਿਆ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਕੱਪੜਾ ਚੋਲਾ, ਅੱਜ ਮੈਂ ਤੇਰਾ ਚੋਲਾ ਪਾਉਣ ਵਾਸਤੇ ਤੇਰੇ ਘਰ ਵਿੱਚ ਆਇਆ, ਅੱਜ ਮੈਂ ਚੋਲਾ ਬਸਤਰ ਪਾਉਣ ਲਈ ਤੇਰੇ ਕੋਲ ਆਇਆ ਵਾਂ। ਬਜ਼ੁਰਗ ਮਾਈ ਨੇ ਕੰਬਦੇ ਹੋਏ ਹੱਥਾਂ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਵੱਲੋਂ ਚੋਲਾ ਸਮਰਪਿਤ ਕੀਤਾ। ਕਿਰਪਾਲੂ ਦਾਤਾ ਜੀ ਨੇ ਉਸ ਚੋਲੇ ਨੂੰ ਆਪਣੇ ਤਨ ਤੇ ਪਾਇਆ ਤੇ ਸਿੱਖ ਤਵਾ ਦੀ ਕਹਿੰਦੀ ਹੈ ਕਿ ਮਾਤਾ ਭਾਗ ਭਰੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰੇ ਜੀਣ ਦੀ ਅੱਜ ਇੱਛਾ ਖਤਮ ਹੋ ਗਈ ਹੈ। ਹੁਣ ਜੀਣ ਦਾ ਕੋਈ ਅਰਥ ਨਹੀਂ। ਜਿਸ ਚੀਜ਼ ਨੂੰ ਮੈਂ, ਜਿਸ ਰਹਿਮਤ ਨੂੰ ਮੈਂ ਭਾਲਦੀ ਤਾਂ ਤੁਸੀਂ ਮਿਹਨਤ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੀ ਮਾਤਾ ਭਾਗ ਭਰੀ ਨੇ ਆਪਣੇ ਚੋਲੇ ਨੂੰ ਤਿਆਗ ਦਿੱਤਾ ਸੀ, ਆਪਣੇ ਸਰੀਰ ਨੂੰ ਤਿਆਗ ਕੇ ਚਲੀ ਗਈ। ਤੇ ਸਿੱਖ ਇਤਿਹਾਸ, ਗੁਰੂ ਇਤਿਹਾਸ ਇਹ ਕਹਿੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਨੇ ਆਪ ਆਪਣੇ ਹੱਥਾਂ ਨਾਲ ਉਸ ਮਾਂ ਦੀ ਚਿਖਾ ਚਿਣੀ। ਪ੍ਰੋਫੈਸਰ ਸਾਹਿਬ ਸਿੰਘ ਤਾਂ ਲਿਖਦੇ ਨੇ ਬਾਬਾਣੀਆਂ ਕਹਾਣੀਆਂ ਵਿੱਚ ਕਿ ਮਾਂ ਨੇ ਜਦੋਂ ਉਹਦੀ ਚਿਖਾ ਚੁਣੀ ਗਈ ਮਾਤਾ ਦੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦੀ ਚਿਖਾ ਨੂੰ ਆਪਣੇ ਹੱਥੀ ਅਗਨ ਦਿਖਾਈ ਸੀ। ਹੁਣ ਇੱਕ ਬਜ਼ੁਰਗ ਮਾਂ ਜੇ ਤਾਂਘ ਲੈ ਕੇ ਬੈਠੀ ਹੈ ਸਿੱਖਾਂ, ਗੁਰੂ ਤਾਂ ਜੁਗੋ ਜੁਗ ਅਟਲ ਹੈ, ਗੁਰੂ ਹਰਗੋਬਿੰਦ ਸਾਹਿਬ ਤਾਂ ਅੱਜ ਵੀ ਹੈ, ਪਰ ਸੱਚ ਜਾਣੀ ਮਾਈ ਭਾਗ ਭਰੀ ਵਰਗੇ ਸ਼ਰਧਾ ਤੇ ਅਕੀਕਤ ਨਜ਼ਰ ਨਹੀਂ ਆਉਂਦੀ। ਭਾਵਨਾ ਬਿਨਾ ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਿਆਰੇ ਦੇ ਇਸ਼ਕ ਵਿੱਚ ਰੱਤੇ ਨੇ ਉਹਦੇ ਦੀਦਾਰ ਦੀ ਤਾਂ ਲੈ ਕੇ ਬੈਠੇ ਨੇ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਪਿਆਰੇ ਉਹ ਮੁਬਾਰਕ ਨੇ, ਪਰ ਅਗਲੀ ਤੋਂ ਵੀ ਚੇਤੇ ਰੱਖਿਓ, ਬਿਸਰਿਆ ਜਿਨ੍ਹਾਂ ਨਾਮ ਤੇ ਭੂਵੇਂ ਪਾਰਥੀ, ਜਿਨ੍ਹਾਂ ਨੂੰ ਰੱਬ ਭੋਜੈ। ਕਹਿਣ ਲੱਗੇ, ਉਹ ਬੰਦੇ ਜ਼ਮੀਨ ਉੱਤੇ ਬੋਝ ਨੇ, ਉਹ ਧਰਤੀ ਦੇ ਉੱਤੇ ਭਾਰ ਨਹੀਂ। ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ, ਧਰਤੀ ਨੇ ਇੱਕ ਦਿਨ ਪਰਮਾਤਮਾ ਦੇ ਚਰਨਾਂ ਵਿੱਚ ਫਰਿਆਦ ਕੀਤੀ ਸੀ, ਭਾਰ ਕਿੰਨਾ ਦਾ ਹੈ। ਕਹਿਣ ਲੱਗੀ, ਹੇ ਪ੍ਰਭੂ, ਮੇਰੇ ਭਾਰ ਨੂੰ ਖਰੋ, ਮੇਰੇ ਭਾਰ ਨੂੰ ਮੇਰੇ ਤੋਂ ਦੂਰ ਕਰੋ, ਭਾਈ ਸਾਹਿਬ ਦੇ ਖਿਆਲ ਨੇ। ਤੇ ਪਰਮਾਤਮਾ ਨੇ, ਰੱਬ ਨੇ ਪੁੱਛਿਆ ਕਿ ਤੇਰੇ ਉੱਤੇ ਭਾਰ ਕਿਸ ਦਾ, ਕਿ ਆਹ ਜਿਹੜੇ ਉੱਚੇ ਉੱਚੇ ਪਹਾੜ ਨੇ, ਕਿ ਇਹਨਾਂ ਦਾ ਪਹਾੜ ਹੈ, ਪਹਾੜਾਂ ਦਾ ਭਾਰ ਹੈ ਤੈਨੂੰ, ਕਿ ਉੱਚੇ ਉੱਚੇ ਜਿਹੜੇ ਲੋਕਾਂ ਨੇ ਘਰ ਬਣਾਏ ਨੇ, ਉੱਚੀਆਂ ਉੱਚੀਆਂ ਬਿਲਡਿੰਗਸ ਨੇ, ਕਿ ਇਹਨਾਂ ਦਾ ਭਾਰ ਹੈ ਤੈਨੂੰ। ਕਹਿਣ ਲੱਗੀ, ਪਹਾੜਾਂ ਦਾ, ਪਰਬਤਾਂ ਦਾ, ਘਰਾਂ ਦਾ ਮੈਨੂੰ ਭਾਰ ਨਹੀਂ। ਕਹਿਣ ਲੱਗੇ, ਫਿਰ ਕੀ ਤੈਨੂੰ ਭਾਰ ਹੈ ਇਸ ਸਮੁੰਦਰ ਦਾ, ਨਦੀਆਂ ਨਾਲਿਆਂ ਦਾ ਜਿਹੜੇ ਤੇਰੀ ਹਿੱਕ ਤੇ ਵਗਦੇ ਨੇ। ਕਹਿਣ ਲੱਗੀ, ਮੈਨੂੰ ਪਾਣੀ ਦੇ ਸੋਮਿਆਂ ਦਾ ਭਾਰ ਕੋਈ ਨਹੀਂ। ਕਹਿਣ ਲੱਗੇ, ਤੈਨੂੰ ਭਾਰ ਹੈ ਇਹਨਾਂ ਪਸ਼ੂਆਂ ਦਾ, ਪੰਛੀਆਂ ਦਾ, ਮਨੁੱਖਾਂ ਦਾ, ਜੀਵਾਂ ਦਾ, ਜੰਤਾਂ ਦਾ, ਕੀੜਿਆਂ ਮਕੌੜਿਆਂ ਦਾ। ਕਹਿਣ ਲੱਗੀ, ਮੈਨੂੰ ਇਹਨਾਂ ਦਾ ਵੀ ਭਾਰ ਨਹੀਂ। ਕਹਿਣ ਲੱਗੇ, ਫਿਰ ਤੈਨੂੰ ਭਾਰ ਹੈ ਇਹਨਾਂ ਲੱਦੇ ਹੋਏ ਫਲਾਂ ਨਾਲ, ਰੁੱਖਾਂ ਦਾ, ਜਿਹੜੇ ਬਾਗ ਨੇ, ਰੁੱਖ ਨੇ, ਇਹਨਾਂ ਦਾ ਭਾਰ। ਕਹਿਣ ਲੱਗੀ, ਇਹਨਾਂ ਦਾ ਭਾਰ ਨਹੀਂ। ਫਿਰ ਰੱਬ ਦੀ ਪੁੱਛਦੇ ਨੇ, ਭਾਰ ਕਿਦਾਂ? ਕਹਿਣ ਲੱਗੇ, ਨਾ ਇਸ ਭਾਰੇ ਪਰਬਤਾਂ ਅਸਮਾਨ ਖਹਾਂਦੇ, ਨਾ ਇਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਇਸ ਭਾਰੇ ਸਾਇਰਾ ਨਦ ਵਾਹ ਵਹਾਂਦੇ, ਨਾ ਇਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਇਸ ਭਾਰੇ ਜੀ ਜੰਤ ਆ ਗਣਤ ਫਿਰੰਦੇ। ਪੁੱਛਿਆ, ਤੈਨੂੰ ਭਾਰ ਕਾਹਦਾ? ਕਹਿਣ ਲੱਗੀ, ਸੱਚ ਜਾਣੀ ਮੇਰੀ ਹਿੱਕ ਤੇ ਜਦੋਂ ਤੇਰੇ ਨਾਮ ਨੂੰ ਭੁੱਲਣ ਵਾਲਾ ਪੈਰ ਰੱਖਦਾ ਹੈ, ਜਿਹੜਾ ਤੇਰੇ ਨਾਮ ਤੋਂ ਮਨੁੱਕਰ ਹੋ ਗਿਆ, ਉਸ ਅਕਿਰਤ ਕਣ ਦਾ ਹੀ ਮੇਰੇ ਉੱਤੇ ਭਾਰ ਹੈ। ਸੱਚ ਜਾਣੋ, ਧਰਤੀ ਤੇ ਬੋਝ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਤਿਸ ਭਾਰੇ ਸਾਇਰਾ ਨਦ ਬਾਹਰ ਵਹਾਂਦੇ, ਨਾ ਤਿਸ ਭਾਰੇ ਜੀ ਜੰਤ ਆਗੰਤ ਫਿਰੰਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ। ਭਾਰੇ ਭੂਈ ਅਕਿਰਤ ਕਣ ਮੰਦੀ ਹੋ ਮੰਦੇ, ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ, ਤੇ ਜਿਨ੍ਹਾਂ ਨੂੰ ਰੱਬ ਭੁੱਲ ਜਾਏ। ਹੁਣ ਸਾਡੇ ਨਜ਼ਰੀਆ ਤੇ ਇਹੀ ਹੈ ਨਾ ਗੁਰਮੁਖੋ, ਗੁਰੂ ਦੀ ਅੱਖ ਤੇ ਦੁਨੀਆਦਾਰ ਦੀ ਅੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅਸੀਂ ਚੁੱਕ ਜਾਂਦੇ ਹਾਂ ਜਿਹਦੇ ਕੋਲ ਚਾਰ ਟਕੇ ਹੋਣ, ਅਸੀਂ ਖੁਸ਼ਾਮਦ ਕਰਦੇ ਹਾਂ ਜਿਹਦੇ ਕੋਲ ਪਗੜੀ ਹੋਵੇ। ਪਰ ਮੇਰੇ ਗੁਰੂ ਜੀ ਨੂੰ ਪੁੱਛ ਕੇ ਦੇਖੋ, ਕਹਿਣ ਲੱਗੇ, ਜਿਸ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ, ਸੱਚ ਜਾਣੋ ਉਹ ਸਵਰਗ ਲੋਕ ਵਿੱਚ ਵੀ ਆਪਣੇ ਘਰ ਬਣਾ ਲੈ, ਉਹਨੂੰ ਨਰਕ ਦੀ ਅੱਗ ਤੋਂ ਕੋਈ ਨਹੀਂ ਬਚਾ ਸਕਦਾ। ਉਹ ਸਵਰਗ ਲੋਕੀ ਬੰਦਾ ਵੀ ਧਰਤੀ ਤੇ ਪਾ। ਅਸੀਂ ਬਚਨ ਪੜ੍ਹਦੇ ਹਾਂ, ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ। ਲੋਕ ਕਹਿਣਗੇ ਬੱਲੇ ਬੱਲੇ ਇਹਦੇ ਵਰਗਾ ਬੰਦਾ ਹੀ ਕੋਈ ਨੀ। ਮੇਰੇ ਗੁਰੂ ਸਾਹਿਬ ਕਹਿੰਦੇ ਬੰਦਾ ਕਾਹਦਾ ਧਰਤੀ ਤੇ ਬੋਝ ਬਣਿਆ ਹੋਇਆ। ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵ ਖੰਡਣਾ ਹੈ। ਬਿਸਰੰਤ ਹਰ ਗੋਪਾਲ ਹੈ ਬਿਸਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋਟ ਤਮਾਸ਼ਿਆਂ ਚਿੱਤ ਨਾ ਆਪ ਸੁਣਾਓ। ਉਹ ਬੰਦਾ ਕਾਹਦਾ ਕਹਿਣ ਲੱਗੇ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਰ ਬਿਨਾ ਜਿਉ ਖੇਤੀਆ। ਜੇ ਰੱਬ ਭੁੱਲ ਗਿਆ ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ। ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆ ਪੈ ਜਾ ਕੋ ਉਹ ਤੁਹਾਰੀ। ਉਹ ਬੰਦਾ ਭਾਰ ਕੀ ਹੋ ਜੇ ਕਹਿਣ ਲੱਗੇ ਜੀ ਉਹ ਜੀ ਸੱਪ ਦੀ ਉਮਰ ਉਹ ਜੀ ਉਹਦੀ ਉਮਰ। ਸੱਪ ਧਰਤੀ ਤੇ ਰਹਿੰਦਾ ਤੇ ਜ਼ਹਿਰ ਭੋਲਦਾ ਹੈ। ਰੱਬ ਤੋਂ ਵਿਛੜਿਆ ਹੋਇਆ ਰਹਿੰਦਾ ਤੇ ਉਹ ਵਿਕਾਰਾਂ ਦੀ ਜ਼ਹਿਰ ਹੀ ਦਿਨ ਰਾਤ ਖਾਈ ਜਾ ਰਿਹਾ। ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ। ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ। ਰੱਬ ਜਿਨ੍ਹਾਂ ਨੂੰ ਭੁੱਲ ਗਿਆ ਉਹ ਧਰਤੀ ਦੇ ਉੱਪਰ ਬੋਝ ਨੇ। ਹੁਣ ਬਾਬਾ ਜੀ ਪਹਿਲੇ ਵਚਨ ਕਰਦੇ ਨੇ ਕਹਿਣ ਲੱਗੇ ਦਿਲੋ ਮੁਹੱਬਤ ਜਿਨ ਜਿਹੜੇ ਰੱਬ ਨੂੰ ਦਿਲੋਂ ਇਸ਼ ਕਰਦੇ ਸਹੀ ਸੱਚਿਆ ਅਸਲ ਵਿੱਚ ਉਹ ਸੱਚੇ ਨੇ। ਕਈ ਵਾਰੀ ਹੁੰਦਾ ਕੀ ਹੈ ਪ੍ਰੀਤ ਦੇ ਸ਼ਬਦ ਵਰਤੇ ਜਾਂਦੇ ਨੇ ਪਰ ਅੰਦਰ ਪ੍ਰੀਤ ਨਹੀਂ। ਮੇਰਾ ਰੱਬ ਮਿਹਰ ਕਰੇ ਕਿ ਜੋ ਕੁਝ ਅਸੀਂ ਬਾਹਰੋਂ ਕਹਿੰਦੇ ਹਾਂ ਉਹ ਅੰਦਰੋਂ ਹੋ ਜਾਈਏ। ਗੁਰਮੁਖੋ ਗੁਰੂ ਅਮਰਦਾਸ ਦੇ ਦੋ ਬਚਨ ਤੁਸੀਂ ਪੜ੍ਹਦੇ ਹੋ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੋਵੇ ਹਾਰਿਆ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੋਏ ਵਿੱਚ ਹਾਰ ਦਿੱਤਾ ਜਿਹੜੇ ਬਾਹਰੋਂ ਕੁਛ ਤੇ ਅੰਦਰੋਂ ਕੁਛ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਔਰੰਗਜ਼ੇਬ ਨੂੰ ਕਹਿ ਸਨ। ਕਹਿਣ ਲੱਗੇ ਹਕੀਕਤ ਵਿੱਚ ਮਰਦ ਕੇਵਲ ਹੋਵੇ ਜੋ ਪੇਟ ਵਿੱਚ ਹੋਵੇ ਉਹ ਮੂੰਹ ਤੋਂ ਕਹਿ ਜੋ ਮੂੰਹ ਵਿੱਚ ਹੋਵੇ ਉਹ ਆਪਣੇ ਅੰਦਰ ਰੱਖੇ। ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਹੈ ਹਕੀਕਤ ਵਿੱਚ ਉਹ ਮਰਦ ਖਾਣ ਦਾ ਵੀ ਹੱਕਦਾਰ। ਸਾਹਿਬ ਨੇ ਕਿਹਾ ਹਮੂਮਤ ਬਾਇਦ ਸ਼ਬਦ ਸੁਖ ਨਵਰ। ਮਰਦ ਉਹ ਜਿਹੜਾ ਸੁਖਨ ਕਾ ਪੱਕਾ ਮਰਦ ਉਹ ਜਿਹੜਾ ਕੌਲ ਕਾ ਪੱਕਾ। ਤੇ ਮੇਰੇ ਗੁਰੂ ਨੇ ਕਿਹਾ ਕਿ ਜੋ ਮੂੰਹ ਤੋਂ ਕਹਿਣਾ ਉਹ ਅੰਦਰੋਂ ਬਣ। ਰੱਬ ਨੂੰ ਇਸ਼ਕ ਦੀਆਂ ਗੱਲਾਂ ਕਰਨ ਦੀ ਗੱਲ ਕਰਨਾ ਪਰ ਖਿਮਾ ਕਰਿਓ ਸਾਡੀ ਅਵਸਥਾ ਤਾਂ ਬਣ ਗਈ ਹੈ ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਮਨੋ ਕਸੂਦਾਂ ਕਾਲੀਆਂ ਬਾਹਰ ਚਿੱਟਵੀਆਂ ਰਿਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਹਮੂ ਮਰਦ ਬਾਹਰ ਦੀ ਸ਼ਬਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜਿਹੜਾ ਮੂੰਹ ਵਿੱਚ ਕੁਝ ਰੱਖੇ ਤੇ ਪੇਟ ਵਿੱਚ ਕੁਝ ਰੱਖੇ ਸੱਚ ਜਾਣੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਤਖਤ ਦਾ ਮਾਲਕ ਕਹਿੰਦੇ। ਦਾਨਿਆਂ ਦੀ ਨਜ਼ਰ ਵਿੱਚ ਤਾਂ ਤੈਨੂੰ ਮਰਦ ਖਾਣ ਦਾ ਵੀ ਹੱਕ ਹੈ। ਤੇਰੇ ਪੇਟ ਵਿੱਚ ਕੁਛ ਮੂੰਹ ਵਿੱਚ ਕੁਝ ਕਹਿ ਰਹੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਸਲੀ ਰੱਬ ਦੇ ਆਸ਼ਕੋ ਨੇ ਦਿਲੋਂ ਮੁਹੱਬਤ ਜਿਨ ਜਿਹੜੇ ਦਿਲੋਂ ਪਿਆਰ ਕਰਦੇ। ਦਿਲੋਂ ਮੁਹੱਬਤ ਕਰਨ ਵਾਲੇ ਕਹਿੰਦੇ ਨੇ ਕਿ ਸੱਚੀ ਪ੍ਰੀਤ ਦਿਲੋਂ ਮੁਹੱਬਤ ਜਿਨ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗਤੋਰੀ। ਸੱਚੀ ਪ੍ਰੀਤ ਵਾਲੇ ਤਾਂ ਬਹਾਨਾ ਨਹੀਂ ਬਣਾਉਂਦੇ। ਉਹ ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੋਰਾ ਤੂੰ ਪਹਾੜ ਬਣ ਮੈਂ ਮੋਰ ਬਣ ਕੇ ਤੇਰੇ ਤੇ ਪੈਲਾ ਪਾਵਾਂਗਾ। ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ ਤੁਸੀਂ ਚੰਦਰਮਾ ਬਣੋ ਮੈਂ ਚਕੋਰ ਬਣ ਕੇ ਸਾਰੀ ਰਾਤ ਤੇਰੇ ਦੀਦਾਰ ਪਾਵਾਂਗਾ। ਇਹ ਦਿਲੋਂ ਮੁਹੱਬਤ ਜਿਨ ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਭੈ ਹੈ ਚਕੋਰਾ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ। ਜੇ ਸੱਚ ਜਾਣੀ ਤੂੰ ਦੀਵਾ ਬਣੇ ਮੈਂ ਪਤੰਗਾ ਬਣ ਕੇ ਆਵਾਂ ਤੂੰ ਯਾਤਰੀ ਬਣੀ ਤੂੰ ਤੀਰਥ ਬਣੇ ਮੈਂ ਤੇਰੇ ਕੋਲ ਯਾਤਰੀ ਬਣ ਕੇ ਆਵਾਂ। ਸਿਆਣੇ ਲੋਕ ਇਹ ਗੱਲ ਕਹਿੰਦੇ ਸਨ। ਕਈ ਵਾਰੀ ਮੱਛਰ ਵੀ ਪਤੰਗੇ ਦੀ ਰੀਤ ਕਰਨ ਲੱਗ ਪੈਂਦਾ ਹੈ। ਇਸ਼ਕ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲਿਆਂ ਦੀਆਂ ਰੀਸਾਂ ਲੋਕ ਕਰਦੇ ਨੇ ਪਰ ਪਿਆਰ ਕਿਸੇ ਟਾਵੇਂ ਟਾਵੇਂ ਵਿੱਚ ਹੈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਮੈਂ ਸੰਖੇਪ ਵਿੱਚ ਕਹਿ ਜਾਵਾਂ ਕਿ ਸਰੋਵਰ ਦਾ ਝੀਲ ਦਾ ਕਿਨਾਰਾ ਹੈ, ਦੋ ਚਿੱਟੇ ਰੰਗ ਦੇ ਪੰਛੀ ਉਸ ਕਿਨਾਰੇ ਤੇ ਬੈਠੇ ਨੇ, ਇੱਕ ਨੂੰ ਲੋਕ ਹੰਸ ਕਹਿੰਦੇ ਨੇ ਤੇ ਦੂਜੇ ਨੂੰ ਲੋਕ ਬਗਲਾ ਕਹਿੰਦੇ ਨੇ। ਅਰਜ਼ ਕਰ ਰਿਹਾ ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਅਸਲ ਵਿੱਚ ਉਹ ਕੱਚਾ ਹੈ, ਕੇਵਲ ਰੱਬ ਦੀ ਨਜ਼ਰ ਵਿੱਚ ਨਹੀਂ, ਮੈਂ ਕਹਿੰਦਾ ਸੰਸਾਰ ਵਿੱਚ ਜੀਣ ਲਈ ਵੀ ਜਿਹੜਾ ਢਿੱਡ ਵਿੱਚ ਕੁਝ ਰੱਖੇ ਤੇ ਮੂੰਹ ਵਿੱਚ ਕੁਝ ਕਹਿ ਸੱਚ ਜਾਣੋ ਉਸ ਬੰਦੇ ਦਾ ਕੋਈ ਵਿਸ਼ਵਾਸ ਕਰਦੇ। ਹਾਂ, ਜਿਹੜਾ ਉਹਦੇ ਤੇ ਵਿਸ਼ਵਾਸ ਕਰਦਾ ਇੱਕ ਦਿਨ ਕੇਵਲ ਪਛੋਤਾਵਾ ਹੀ ਉਹ ਕਰਦਾ ਰਹਿੰਦਾ ਹੈ। ਦੋਨੋਂ ਕਿਨਾਰੇ ਤੇ ਖਲੋਤੇ ਨੇ, ਹੰਸ ਪਾਣੀ ਵਿੱਚ ਤਰ ਲੱਗਾ ਤੇ ਬਗਲੇ ਨੇ ਯੱਕ ਲੱਗ ਤਿੱਕਿਆ, ਕਹਿਣ ਲੱਗਾ ਲੋਕ ਪਤਾ ਨਹੀਂ ਹੰਸ ਪਿੱਛੇ ਕਿਉਂ ਸ਼ੈਦਾਈ। ਕਹਿੰਦਾ ਹੰਸ ਐਵੇਂ ਕਵੀ ਲੋਕ, ਭਗਤ ਲੋਕ, ਸੰਤ ਲੋਕ ਤੇਰੀ ਉਪਮਾ ਕਰਦੇ ਨੇ, ਝਾਤੀ ਮਾਰ ਪਾਣੀ ਦੇ ਵਿੱਚ ਆਪਣੇ ਪ੍ਰਤੀਬਿੰਬ ਤੇ ਮੇਰੇ ਪਰਛਾਵੇਂ ਵੱਲ, ਤੇਰੇ ਤੇ ਮੇਰੇ ਸਰੀਰ ਵਿੱਚ ਕੀ ਫਰਕ ਹੈ, ਤੇਰੀਆਂ ਵੀ ਲੱਤਾਂ ਲੰਬੇਰੀਆਂ ਨੇ। ਤੇ ਬਗਲਾ ਕਹਿੰਦਾ ਮੇਰੀਆਂ ਲੱਤਾਂ ਵੀ ਲੰਬੇਰੀਆਂ ਨੇ, ਤੇਰੀ ਚੁੰਝ ਵੀ ਲੰਬੇਰੀ, ਮੇਰੀ ਚੁੰਝ ਵੀ ਲੰਬੇਰੀ, ਤੇਰਾ ਰੰਗ ਵੀ ਚਿੱਟਾ, ਮੇਰਾ ਰੰਗ ਵੀ ਚਿੱਟਾ, ਤੂੰ ਵੀ ਪਾਣੀ ਦੇ ਕਿਨਾਰੇ ਰਹਿੰਦੇ ਤੇ ਮੈਂ ਵੀ ਪਾਣੀ ਕਿਨਾਰੇ ਰਹਿਣਾ, ਪਤਾ ਨੀ ਲੋਕਾਂ ਨੂੰ ਤੇਰੇ ਵਿੱਚੋਂ ਕੀ ਗੁਣ ਲੱਭਾ, ਤੇਰੀਆਂ ਸਿਫਤਾਂ ਕਰਦੇ ਨੇ, ਮੈਨੂੰ ਲੋਕ ਨਿੰਦੇ ਬੈਠ। ਉਸ ਵੇਲੇ ਕਹਿੰਦੇ ਨੇ ਹੰਸ ਨੇ ਕਿਹਾ ਸੱਜਣਾ ਸਰੀਰ ਦੇ ਢਾਂਚੇ ਇੱਕੋ ਜਿਹੇ ਹੋਣ, ਜ਼ਰੂਰੀ ਨਹੀਂ ਕਿ ਅੰਦਰ ਦੀ ਬਿਰਤੀ ਵੀ ਇੱਕੋ ਜਿਹੀ ਹੋ ਜਾਏ। ਸਾਡਾ ਸਰੀਰ ਇੱਕੋ ਜਿਹਾ ਹੈ ਪਰ ਅੰਦਰ ਦੀ ਬਿਰਤੀ ਵਿੱਚ ਕੋਹਾਂ ਦਾ ਅੰਤਰ ਹੈ। ਪੁੱਛਿਆ ਕਿਉਂ, ਕਹਿਣ ਲੱਗਾ ਤੇਰੀ ਵੀ ਚੁੰਝ ਹੈ, ਮੇਰੀ ਵੀ ਚੁੰਝ ਹੈ, ਤੇਰੀ ਚੁੰਝ ਹਮੇਸ਼ਾ ਡੱਡੀਆਂ ਤੇ ਮੱਛੀਆਂ ਨੂੰ ਪਕਦੀ ਹੈ, ਮੇਰੀ ਚੁੰਝ ਜਦੋਂ ਦੁੱਧ ਵਿੱਚ ਪਏ ਤੇ ਉਹਦੇ ਵਿੱਚੋਂ ਪਾਣੀ ਤੇ ਦੁੱਧ ਨੂੰ ਵੱਧ ਕਰ ਦਿੰਦੀ। ਤੇਰੀ ਦੁੱਧ ਕੋਲ, ਤੇਰੀ ਚੁੰਝ ਕੋਲ ਸਮਰੱਥਾ ਹੈ। ਦੂਸਰੀ ਗੱਲ ਉਹਨੇ ਕਹੀ, ਕਹਿਣ ਲੱਗਾ ਲੱਤਾਂ ਦੋਨਾਂ ਦੀਆਂ ਨੇ ਪਰ ਚੇਤੇ ਰੱਖੀ ਤੇਰੀਆਂ ਲੱਤਾਂ ਹਮੇਸ਼ਾ ਉੱਥੇ ਅਟਕਦੀਆਂ ਨੇ ਜਿੱਥੇ ਕੇਵਲ ਤੂੰ ਡੱਡੀਆਂ ਬੱਚਿਆਂ ਦੀ ਭਾਲ ਵਿੱਚ ਹੈ, ਮੇਰੀਆਂ ਲੱਤਾਂ ਹਮੇਸ਼ਾ ਉੱਥੇ ਟਿਕਦੀਆਂ ਨੇ ਜਿੱਥੇ ਮੈਂ ਕੀਮਤੀ ਮੋਤੀ ਚੁਣਨ ਵਾਸਤੇ ਜਾਣਾ। ਤੀਸਰੀ ਗੱਲ, ਤੇਰੇ ਖੰਭ ਵੀ ਨੇ, ਮੇਰੇ ਖੰਭ ਵੀ ਨੇ, ਖਿਮਾ ਕਰੀ ਤੂੰ ਕੇਵਲ ਪਾਣੀ ਦੇ ਓਨੇ ਕੁ ਹਿੱਸੇ ਵੀ ਜਾ ਸਕਣੇ ਜਿੱਥੋਂ ਤੱਕ ਤੇਰੇ ਪੈਰ ਧਰਤੀ ਤੇ ਲੱਗਦੇ ਨੇ, ਡੂੰਘੇ ਪਾਣੀ ਵਿੱਚ ਤੂੰ ਤਰ ਨਹੀਂ ਸਕਦਾ, ਮੈਨੂੰ ਰੱਬ ਨੇ ਤਰਨ ਦੀ ਤਾਕਤ ਦਿੱਤੀ, ਤੂੰ ਤਾਂ ਡੁੱਬ ਜਾਏਗਾ, ਰੀਸ ਨਾ ਕਰੀ। ਸੱਚ ਜਾਣੋ ਦਿਲੋਂ ਮੁਹੱਬਤ ਕਰਨ ਵਾਲਿਆਂ ਦੀ ਰੀਸ ਕਈ ਵਾਰੀ ਲੋਕ ਕਰ ਬੈਠੇ ਨੇ ਪਰ ਅੰਦਰ ਮੁਹੱਬਤ ਹੈ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਖੰਸਾ ਦੇਖ ਤਰੰਦਿਆਂ ਬੱਗਰਾਂ ਤੇ ਆਇਆ ਚਾਓ, ਧੂਪ ਮੂਵੇ ਬਾਤ ਬੱਪੜੇ, ਕਿਉਂਕਿ ਜਿਲ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਧੂਪ ਮੂਵੇ ਬਾਤ ਬੱਪੜੇ ਸਿਰ ਤਲ ਉੱਪਰ ਕਾਂ ਪਾਓ, ਉਹਨਾਂ ਦੇ ਸਿਰ ਪਾਣੀ ਵਿੱਚ ਨੇ, ਪੈਰ ਅਸਮਾਨ ਵੱਲ ਨੇ। ਹੰਸ ਸੰਤ ਹੈ, ਉਹ ਤਰ ਸਕਦਾ ਹੈ, ਬਗਲਾ ਰੀਸ ਕਰੇਗਾ, ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਰ ਖਿਮਾ ਕਰਿਓ ਤਰੇਗਾ ਨਹੀਂ, ਉਹ ਡੁੱਬ ਜਾਏਗਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਜਿਹੜੇ ਮੂੰਹ ਤੋਂ ਕੁਛ ਤੇ ਢਿੱਡ ਤੋਂ ਕੁਛ ਉਹ ਕੱਚੇ ਨੇ, ਮੈਂ ਉਦਾਹਰਨ ਇੱਕ ਦੇ ਕੇ ਸੰਪਾਪਤੀ ਕਰਾਂ। ਦੀਵਾ ਬਲਿਆ, ਮੱਛਰ ਵੀ ਕਹਿੰਦਾ ਭਵਟਾਂ ਨੂੰ, ਪਤੰਗਿਆਂ ਨੂੰ, ਪਰਵਾਨਿਆਂ ਨੂੰ, ਕਹਿੰਦਾ ਮੈਂ ਵੀ ਤੁਹਾਡੀ ਕੁੱਲ ਵਿੱਚੋਂ ਹਾਂ, ਮੈਂ ਵੀ ਪਤੰਗਾ ਹਾਂ। ਉਹਨਾਂ ਦੇਖਿਆ ਵੀ ਇਹਦੇ ਲਕਸ਼ਣ ਪਤੰਗੇ ਵਾਲੇ ਨੇ ਪਰ ਉਹਨੇ ਕੁਝ ਸਮਾਂ ਦਬਦਬਾ ਬਣਾ ਲਿਆ ਪਤੰਗਿਆਂ ਵਿੱਚ ਰਹਿ ਕੇ, ਭਗਟਾਂ ਵਿੱਚ, ਪਰਵਾਨਿਆਂ ਵਿੱਚ ਰਹਿ ਕੇ। ਤੇ ਉਸ ਵੇਲੇ ਇੱਕ ਪਰਵਾਨੇ ਨੇ ਕਿਹਾ, ਫਿਰ ਇੱਕ ਕੰਮ ਕਰ, ਆ ਦੇਖ ਕੇ ਆ ਪਿੰਡ ਵਿੱਚ ਕਿਤੇ ਕੋਈ ਦੀਵਾ ਬਲਿਆ। ਮੱਛਰ ਉੱਡਿਆ ਗਿਆ, ਉਹਨੇ ਦੇਖਿਆ ਦੀਵੇ ਘਰਾਂ ਵਿੱਚ ਬਲੇ ਨੇ, ਵੇਖ ਕੇ ਵਾਪਸ ਆ ਗਿਆ। ਕਹਿਣ ਲੱਗਾ ਸੱਚ ਜਾਣੋ ਇੱਕ ਘਰ ਨਹੀਂ ਸਾਰੇ ਘਰਾਂ ਵਿੱਚ ਦੀਵੇ ਬਲੇ ਨੇ। ਉਹਨਾਂ ਕਹਿ ਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹ ਪਰਵਾਨਾ ਹੈ ਹੀ। ਕਹਿਣ ਲੱਗਾ ਹੱਦ ਹੋ ਗਈ, ਮੈਂ ਪਰਵਾਨਾ ਕਿਉਂ ਨਹੀਂ, ਨਾਲੇ ਮੈਂ ਸੁਨੇਹਾ ਲਿਆ ਕੇ ਦਿੱਤਾ। ਕਹਿਣ ਲੱਗਾ ਜੇ ਪਰਵਾਨਾ ਹੁੰਦਾ ਤੇ ਮਰ ਜਾਂਦੋ ਉੱਥੇ, ਕਿਉਂਕਿ ਲਾਈਟ ਨੂੰ ਦੇਖ ਕੇ ਪਰਵਾਨੇ ਆ ਕੇ ਸੁਨੇਹਾ ਨਹੀਂ ਦਿੰਦੇ, ਉਹਦੇ ਤੋਂ ਕੁਰਬਾਨ ਹੋ ਜਾਂਦੇ ਨੇ। ਤੂੰ ਅਸਲ ਵਿੱਚ ਪਰਵਾਨਾ ਨਹੀਂ, ਤੂੰ ਸਾਡਾ ਭੇਖ ਬਣਾ ਕੇ ਸਾਡੀ ਨਕਲ ਕਰਨੀ ਚਾਹੁੰਦਾ ਪਰ ਜਿਹੜੇ ਸਾਡੇ ਅੰਦਰ ਖਿੱਚ ਪੈਦਾ ਹੈ ਲਾਈਟ ਲਈ, ਉਹ ਤੇਰੇ ਅੰਦਰ ਰੱਬ ਨੇ ਖਿੱਚ ਹੀ ਨਹੀਂ ਪੈਦਾ ਕੀਤੀ। ਹਜ਼ੂਰ ਕਹਿੰਦੇ ਨੇ ਜਿਹੜੇ ਦਿਲੋਂ ਮੁਹੱਬਤ ਕਰਦੇ ਨੇ ਅਸਲ ਵਿੱਚ ਉਹ ਸੱਚੇ ਨੇ, ਤੇ ਜਿਹੜੇ ਜ਼ਬਾਨ ਤੋਂ ਕੁਛ ਕਹਿਣ, ਮੂੰਹ ਤੋਂ ਪ੍ਰੀਤ ਦੀ ਗੱਲ ਕਰਨ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ, मन नहीं प्रीत मुखों गंध लावत जानन हार प्रभु परवीन बाहर भेखना काऊ भीन अवर उपदेश है आप ना करे आवत जावत जन्मे मरे ते जिदे अंदर मोहब्बत है उन सहब कहते जिसका अंतर बसै निरंकार तिसकी सीख तरे संसार तन गुरु ग्रंथ साहब कृपा करे साढ़े अंदर किते मिलाप दी एक चिरग वैराग दी एक चिरग प्यास दी एक तड़प पैदा कर देवे जिदे अंदर दर्शना दी प्यास पैदा हो गई सच जानू एक दिन वह प्यारे दे दीदार दी झलक जरूर मानेगा कल नू असी विचारांगे आप लिए लड़लाए दर दरवेशे तिन तन जने दी माओ आए सब से परवतगार अपार अगम ग्रंथ तू जेड़े दरवेश बन गए ने ना जिनी पछाता सच चुमा पैर मुंह पर।